ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੀ ਬਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਪਵ ਜਲ ਤਰਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਪਵ ਜਲ ਤਰਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੈ ਵਸ ਹੈ ਕਾਮ ਧੇਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ, ਸਮੂਹ ਸੰਗਤਾਂ ਨੂੰ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਸੰਦੇਸ਼ ਤੇ ਆਦੇਸ਼ ਬਖਸ਼ਿਸ਼ ਕੀਤਾ ਹੈ। ਹੁਣ ਉਹਦੀ ਵਿਚਾਰ ਆਪ ਸੰਗਤਾਂ ਨੇ ਸਰਵਣ ਕਰਨੀ ਹੈ। ਇਸ ਪਾਵਨ ਗੁਰਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ, ਉਹਨਾਂ ਪੰਕਤੀਆਂ ਅੰਦਰ ਸ਼ਬਦ ਦਾ ਕੇਂਦਰੀ ਭਾਵ ਸਤਿਗੁਰੂ ਨੇ ਪ੍ਰਗਟਾਇਆ ਹੈ। ਜੇ ਸਾਰੇ ਸ਼ਬਦ ਦਾ ਭਾਵ ਅਰਥ ਕੇਂਦਰੀ ਸਿਧਾਂਤ ਜਾਣਨਾ ਹੋਵੇ ਤਾਂ ਰਹਾਉ ਦੀਆਂ ਪੰਕਤੀਆਂ ਨੂੰ ਪੜ੍ਹੋ, ਉਹਨਾਂ ਦੀ ਵਿਚਾਰ ਕਰੋ, ਤਾਂ ਸਾਨੂੰ ਸ਼ਬਦ ਦੇ ਕੇਂਦਰੀ ਭਾਵ ਦਾ ਮੁੱਖ ਸਿਧਾਂਤ ਦਾ ਪਤਾ ਲੱਗ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬ ਨਵਾਜ ਸਤਿਗੁਰੂ ਜੀਓ, ਕਿਰਪਾ ਕਰੋ, ਸਾਨੂੰ ਉਹ ਗੁਰਮਤਿ ਦਾ ਤਰੀਕਾ ਦੱਸੋ ਜਿਸ ਦੁਆਰਾ ਸਾਡਾ ਲੋਕ ਅਤੇ ਪਰਲੋਕ ਸਵਰ ਜਾਵੇ, ਕਿਉਂਕਿ ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਇਸ ਲੋਕ ਨੂੰ ਸਵਾਰਨ ਦੇ ਲਈ ਦਿਨ ਰਾਤ ਮਿਹਨਤ ਕਰਦੇ ਹਨ। ਅਸੀਂ ਇਸ ਦੁਨੀਆ ਦੇ ਵਿੱਚ ਵੱਧ ਤੋਂ ਵੱਧ ਸੁੱਖ ਪ੍ਰਾਪਤ ਕਰ ਸਕੀਏ, ਵੱਧ ਤੋਂ ਵੱਧ ਆਪਣਾ ਨਾਮ ਬਣਾ ਸਕੀਏ, ਵੱਧ ਤੋਂ ਵੱਧ ਇਸ ਸੰਸਾਰ ਦੇ ਵਿੱਚ ਕੋਈ ਤਰੱਕੀ ਕਰ ਸਕੀਏ, ਇਹਦੇ ਲਈ ਅਸੀਂ ਸਾਰੇ ਹੀ ਯਤਨਸ਼ੀਲ ਹਾਂ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਗੁਰਬਾਣੀ ਵਿੱਚ ਇੱਕ ਸੇਧ ਬਖਸ਼ਿਸ਼ ਕੀਤੀ ਹੈ। ਗੁਰਸਿੱਖ ਨੂੰ ਕੇਵਲ ਇਸ ਲੋਕ ਤੱਕ ਹੀ ਆਪਣੀ ਦ੍ਰਿਸ਼ਟੀ ਨੂੰ ਸੀਮਤ ਨਹੀਂ ਕਰ ਲੈਣਾ ਚਾਹੀਦਾ, ਦੇ ਲੰਮੀ ਨਜ਼ਰ ਨਿਹਾਲੀ ਹੈ, ਲੰਬੀ ਦ੍ਰਿਸ਼ਟੀ ਨਾਲ ਦੀਰਘ ਦ੍ਰਿਸ਼ਟੀ ਦੇ ਨਾਲ ਇਸ ਲੋਕ ਤੋਂ ਪਰੇ ਜੋ ਹੋਰ ਦੁਨੀਆ ਹੈ, ਜੋ ਪਰਮੇਸ਼ਰ ਦੀ ਦਰਗਾਹ ਹੈ ਜਿਸ ਨੂੰ ਪਰਲੋਕ ਦਾ ਨਾਮ ਵੀ ਦਿੱਤਾ ਗਿਆ ਹੈ, ਉਹਦੀ ਵੀ ਸਾਨੂੰ ਚਿੰਤਾ ਕਰਨੀ ਚਾਹੀਦੀ ਹੈ। ਜਿਹੜੇ ਲੋਕ ਕੇਵਲ ਇਸ ਦੁਨੀਆ ਬਾਰੇ ਸੋਚਦੇ ਹਨ ਔਰ ਉਹ ਕਦੇ ਵੀ ਆਪਣਾ ਪਰਲੋਕ ਨਹੀਂ ਸਵਾਰ ਸਕਦੇ, ਹਾਂ ਜਿਨ੍ਹਾਂ ਦੇ ਮਨ ਦੇ ਵਿੱਚ ਫਿਕਰ ਹੈ ਇਸ ਦੁਨੀਆ ਤੋਂ ਪਰੇ ਕੋਈ ਹੋਰ ਵੀ ਦੁਨੀਆ ਹੈ, ਇਸ ਸੰਸਾਰ ਤੋਂ ਪਰੇ ਕੋਈ ਹੋਰ ਦੂਸਰਾ ਸੰਸਾਰ ਵੀ ਹੈ, ਅਤੇ ਫਿਰ ਉਹ ਲੋਕ ਇਹ ਲੋਕ ਵੀ ਅਤੇ ਪਰਲੋਕ ਵੀ ਸਵਾਰਨ ਦੇ ਲਈ ਯਤਨ ਕਰਦੇ ਹਨ। ਸਤਿਗੁਰੂ ਦਾ ਹਰ ਗੁਰਸਿੱਖ ਮਾਈ ਭਾਈ ਨੂੰ ਇਹੀ ਹੁਕਮ ਹੈ, ਗੁਰਸਿੱਖਾ ਤੂੰ ਆਹ ਵੀ ਲੋਕ ਸਵਾਰਨਾ ਹੈ ਅਤੇ ਪਰਲੋਕ ਵੀ ਸਵਾਰਨਾ ਹੈ। ਆਹ ਲੋਕ ਸਵਾਰਨ ਦੇ ਲਈ ਸਤਿਗੁਰੂ ਨੇ ਗੁਰਸਿੱਖ ਨੂੰ ਇਹ ਬਚਨ ਕੀਤਾ ਹੈ, ਗੁਰਸਿੱਖਾ ਤੂੰ ਧਰਮ ਦੀ ਕਿਰਤ ਕਰਨੀ ਹੈ। ਜਿਹੜਾ ਮਨੁੱਖ ਧਰਮ ਦੀ ਕਿਰਤ ਕਰਦਾ ਹੈ, ਕਿਰਤ ਕਰਕੇ ਮਿਹਨਤ ਕਰਕੇ ਉਸਨੂੰ ਧਨ ਅਤੇ ਦੁਨੀਆ ਦੇ ਸੁੱਖ ਪ੍ਰਾਪਤ ਹੋ ਜਾਂਦੇ ਹਨ, ਉਹਦਾ ਆਹ ਲੋਕ ਸਫਲ ਹੋ ਜਾਂਦਾ ਹੈ। ਅਤੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਵੀ ਸਿੱਖਿਆ ਪ੍ਰਦਾਨ ਕੀਤੀ ਹੈ, ਗੁਰਸਿੱਖਾ ਇਕੱਲੀ ਕਿਰਤ ਹੀ ਨਹੀਂ ਕਰਨੀ, ਇਹਦੇ ਨਾਲ ਤੂੰ ਨਾਮ ਵੀ ਜਪਣਾ ਹੈ, ਕਿਉਂਕਿ ਕਿਰਤ ਦੇ ਨਾਲ ਇਸ ਦੁਨੀਆ ਦੇ ਸੁੱਖ ਪ੍ਰਾਪਤ ਹੁੰਦੇ ਹਨ ਅਤੇ ਨਾਮ ਜਪਣ ਦੇ ਨਾਲ ਪਰਲੋਕ ਦੇ ਸੁੱਖ ਪ੍ਰਾਪਤ ਹੁੰਦੇ ਹਨ। ਇਸ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖ ਨੂੰ ਲੋਕ ਸੁਖੀ ਪਰਲੋਕ ਸੁਹੇਲਾ ਕਰਨ ਦੇ ਲਈ ਐਸੇ ਸੁੰਦਰ ਅਤੇ ਸੁਨਹਿਰੀ ਅਸੂਲ ਬਖਸ਼ਿਸ਼ ਕੀਤੇ, ਗੁਰਸਿੱਖਾ ਕਿਰਤ ਵੀ ਕਰ ਅਤੇ ਵਾਹਿਗੁਰੂ ਦਾ ਨਾਮ ਵੀ ਜਪ। ਤੀਸਰੇ ਨੰਬਰ 'ਤੇ ਸਤਿਗੁਰੂ ਨੇ ਗੁਰਸਿੱਖ ਨੂੰ ਇੱਕ ਹੋਰ ਵੀ ਸਿੱਖਿਆ ਬਖਸ਼ਿਸ਼ ਕੀਤੀ, ਗੁਰਸਿੱਖਾ ਜਿੱਥੇ ਤੂੰ ਆ ਲੋਕ ਸਵਾਰਨਾ ਕਿਰਤ ਕਰਕੇ ਅਤੇ ਜਿੱਥੇ ਪਰਲੋਕ ਸਵਾਰਨਾ ਪ੍ਰਭੂ ਦਾ ਨਾਮ ਜਪ ਕੇ, ਉੱਥੇ ਨਾਲ ਦੀ ਨਾਲ ਭਾਈਚਾਰੇ ਦੇ ਵਿੱਚ ਆਪਣੀ ਸ਼ਾਖ ਬਣਾਉਣ ਦੀ ਖਾਤਰ ਤੂੰ ਇਸ ਅਸੂਲ ਦੀ ਵੀ ਪਾਲਣਾ ਕਰਨੀ ਹੈ, ਵੰਡ ਕੇ ਵੀ ਛਕਣਾ, ਕਿਉਂਕਿ ਗੁਰਸਿੱਖੀ ਦੇ ਇਹ ਤਿੰਨ ਬੁਨਿਆਦੀ ਅਸੂਲ ਹਨ, ਧਰਮ ਦੀ ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ। ਠੀਕ ਹੈ, ਹੋਰ ਧਰਮਾਂ ਦੇ ਵੀ ਬੁਨਿਆਦੀ ਅਸੂਲ ਹਨ, ਜਿਵੇਂ ਹਿੰਦੂ ਧਰਮ ਹੈ, ਹਿੰਦੂ ਧਰਮ ਦੇ ਕੁਝ ਅਸੂਲ ਨੇ ਜਿਨ੍ਹਾਂ ਨੂੰ ਉਹਨਾਂ ਨੇ ਖੱਟ ਕਰਮਾਂ ਦਾ ਨਾਮ ਦਿੱਤਾ ਹੈ। ਜਿਹੜਾ ਧਰਮੀ ਹਿੰਦੂ ਹੈ ਉਹਦੇ ਲਈ ਧਰਮ ਸ਼ਾਸਤਰ ਇਹ ਆਗਿਆ ਕਰਦੇ ਹਨ ਤੂੰ ਇਹ ਖੱਟ ਕਰਮ ਕਰਨੇ ਨੇ। ਉਹ ਖੱਟ ਕਰਮ ਕਿਹੜੇ ਹਨ ਉਹਦੇ ਬਾਰੇ ਲਿਖਿਆ ਹੈ, ਸੰਧਿਆ, ਤਰਪਣ, ਗਾਇਤਰੀ ਮੰਤਰ ਦਾ ਜਾਪ ਅਤੇ ਅਤਿਥੀ ਪੂਜਾ, ਹਮਨ, ਅਤੇ ਦੇਵ ਅਰਚਨ, ਇਹ ਛੇ ਕਰਮ ਨੇ ਹਿੰਦੂ ਧਰਮ ਦੇ, ਜਿਹੜੇ ਹਰ ਧਰਮੀ ਹਿੰਦੂ ਦੇ ਲਈ ਕਰਨ ਦਾ ਹੁਕਮ ਹੈ। ਕਿਉਂਕਿ ਜਿਹੜਾ ਇਹ ਹਿੰਦੂ ਧਰਮ ਹੈ, ਇਸ ਨੂੰ ਵੈਦਿਕ ਧਰਮ ਅਤੇ ਸਨਾਤਨ ਧਰਮ ਵੀ ਆਖਿਆ ਜਾਂਦਾ ਸੀ। ਇਸ ਦੇ ਮੁਕਾਬਲੇ 'ਤੇ ਇਸਲਾਮ ਧਰਮ ਵੀ ਪੈਦਾ ਹੋਇਆ। ਉਸਨੇ ਵੀ ਆਪਣੇ ਪੈਰੋਕਾਰਾਂ ਨੂੰ ਕੁਝ ਅਜਿਹੇ ਅਸੂਲ ਪ੍ਰਦਾਨ ਕੀਤੇ। ਹਿੰਦੂ ਧਰਮ ਨੇ ਖੱਟ ਕਰਮ ਨਿਸ਼ਚਿਤ ਕੀਤੇ ਕਿਸੇ ਧਰਮੀ ਮਨੁੱਖ ਦੇ ਲਈ, ਪਰ ਦੂਜੇ ਪਾਸੇ ਇਸਲਾਮ ਵਾਲਿਆਂ ਨੇ ਹਰ ਮੁਸਲਮਾਨ ਦੇ ਲਈ, ਜਿਹੜਾ ਵੀ ਇਸਲਾਮ ਧਰਮ ਨੂੰ ਕਬੂਲ ਕਰਦਾ ਹੈ ਉਹਦੇ ਲਈ ਪੰਜ ਅਸੂਲ, ਪੰਜ ਕਰਮ ਨਿਸ਼ਚਿਤ ਕੀਤੇ। ਇੱਕ ਤਾਂ ਮੁਸਲਮਾਨਾਂ ਦਾ ਧਰਮ ਹੈ ਹਰ ਮੁਸਲਮਾਨ ਨੂੰ ਰੋਜ਼ੇ ਰੱਖਣੇ ਚਾਹੀਦੇ ਨੇ। ਦੂਸਰੇ ਨੰਬਰ 'ਤੇ ਹਰ ਮੁਸਲਮਾਨ ਨੂੰ ਨਮਾਜ਼ ਵੀ ਪੜ੍ਹਨੀ ਚਾਹੀਦੀ ਹੈ। ਪੰਜ ਨਵਾਜਾ ਵਕਤ, ਪੰਜ ਪੰਜਾ ਪੰਜੇ ਨੌ। ਮੁਸਲਮਾਨ ਦਿਨ ਦੇ ਵਿੱਚ ਪੰਜ ਨਮਾਜ਼ਾਂ ਪੜ੍ਹਦੇ ਨੇ। ਤੀਸਰੇ ਨੰਬਰ 'ਤੇ ਹਰ ਮੁਸਲਮਾਨ ਨੂੰ ਇਹ ਵੀ ਹੁਕਮ ਹੈ ਕਿ ਉਸਨੂੰ ਇੱਕ ਵਾਰ ਮੱਕੇ ਦਾ ਹੱਜ ਵੀ ਕਰਨਾ ਚਾਹੀਦਾ। ਹਰ ਮੁਸਲਮਾਨ ਲਈ ਇਹ ਜ਼ਰੂਰੀ ਨੇ। ਤੀਸਰੇ ਨੰਬਰ 'ਤੇ ਰੋਜ਼ਾ, ਨਿਵਾਜ, ਹੱਜ ਅਤੇ ਹਰ ਮੁਸਲਮਾਨ ਨੂੰ ਬਾਂਗ ਵੀ ਦੇਣੀ ਚਾਹੀਦੀ ਹੈ। ਪੰਜਵੇਂ ਨੰਬਰ 'ਤੇ ਜ਼ਕਾਤ ਦਾ ਜ਼ਿਕਰ ਆਉਂਦਾ ਹੈ। ਜ਼ਕਾਤ ਇਸਲਾਮ ਦੇ ਮੁਤਾਬਕ ਇੱਕ ਉਹ ਕਰਮ ਹੈ, ਮਨੁੱਖ ਜਿਹੜੀ ਵੀ ਕਮਾਈ ਕਰਦਾ ਹੈ ਉਹਦੇ ਵਿੱਚੋਂ 40ਵਾਂ ਹਿੱਸਾ ਉਹ ਰੱਬ ਦੇ ਨਾਂ 'ਤੇ ਖੈਰਾਤ ਦੇਵੇ। ਇਹ ਮੁਸਲਮਾਨਾਂ ਦੇ ਧਰਮ ਦੇ ਪੰਜ ਅਸੂਲ ਨੇ। ਹਿੰਦੂ ਧਰਮ ਦੇ 6 ਸਨ, ਇਸਲਾਮ ਦੇ 5 ਸਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਦੇ ਘੱਟ ਤੋਂ ਘੱਟ 3 ਬੁਨਿਆਦੀ ਅਸੂਲ ਨਿਸ਼ਚਿਤ ਕੀਤੇ। ਤੁਸੀਂ ਹੈਰਾਨ ਹੋਵੋਗੇ, ਸਿੱਖ ਧਰਮ ਇੱਕ ਵਿਸ਼ਵ ਦਾ ਧਰਮ ਹੈ, ਸਿੱਖ ਧਰਮ ਇੱਕ ਮਨੁੱਖਤਾ ਦਾ ਧਰਮ ਹੈ, ਸਿੱਖ ਧਰਮ ਇਹ ਇੱਕ ਸਰਬਸਾਂਝਾ ਧਰਮ ਹੈ। ਇੱਕ ਗੱਲ ਧਿਆਨ ਵਿੱਚ ਰੱਖਣਾ, ਜਿਹੜੇ ਹਿੰਦੂ ਧਰਮ ਦੇ 6 ਕਰਮ ਲਿਖੇ ਹੋਏ ਹਨ, ਜਿਨ੍ਹਾਂ ਨੂੰ ਧਰਮ ਕਰਮ ਵੀ ਆਖਿਆ ਜਾਂਦਾ ਹੈ, ਉਹਨੂੰ ਕੇਵਲ ਤਾਂ ਕੇਵਲ ਜਿਹੜਾ ਉਸ ਧਰਮ ਨੂੰ ਮੰਨਣ ਵਾਲਾ ਹੈ ਉਹੀ ਉਹਨਾਂ ਨੂੰ ਕਮਾ ਸਕਦਾ ਹੈ। ਅਤੇ ਜੇ ਤੁਸੀਂ ਆਖੋ ਕਿਸੇ ਮੁਸਲਮਾਨ ਨੂੰ ਬਈ ਤੂੰ ਸੰਧਿਆ ਕਰ, ਤਰਪਣ ਕਰ, ਜਾਂ ਤੂੰ ਹੋਰ ਹਿੰਦੂ ਧਰਮ ਦੇ ਅਸੂਲਾਂ ਦੀ ਪਾਲਣਾ ਕਰ, ਉਹ ਕਦੀ ਵੀ ਇਹ ਗੱਲ ਸੁਣਨ ਲਈ ਤਿਆਰ ਨਹੀਂ ਹੋਵੇਗਾ। ਦੂਸਰੇ ਪਾਸੇ ਜਿਹੜੇ ਇਸਲਾਮ ਦੇ ਕੁਝ ਅਸੂਲ ਸਨ, ਰੋਜ਼ਾ, ਨਵਾਜ, ਹੱਜ ਆਦਿਕ, ਜੇ ਤੁਸੀਂ ਕਿਸੇ ਹਿੰਦੂ ਨੂੰ ਕਹਿ ਦਿਓ ਤੂੰ ਰੋਜ਼ੇ ਰੱਖ, ਤੂੰ ਹੱਜ ਕਰਨ ਵਾਸਤੇ ਜਾ, ਉਹ ਕਦੀ ਵੀ ਤੁਹਾਡੀ ਗੱਲ ਮੰਨਣ ਲਈ ਤਿਆਰ ਨਹੀਂ ਹੋਵੇਗਾ। ਕਿਉਂਕਿ ਉਹਨਾਂ ਧਰਮਾਂ ਦੇ ਵਿੱਚ ਕੁਝ ਵਖਰੇਵਾਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਸਾਨੂੰ ਧਰਮ ਬਖਸ਼ਿਆ, ਜਿਸ ਨੂੰ ਸਿੱਖ ਧਰਮ ਦਾ ਨਾਮ ਦਿੱਤਾ ਗਿਆ ਹੈ, ਯਾਦ ਰੱਖੋ ਸਿੱਖ ਧਰਮ ਕੋਈ ਫਿਰਕਾ ਨਹੀਂ, ਸਿੱਖ ਧਰਮ ਕਿਸੇ ਹੋਰ ਧਰਮ ਦਾ, ਕਿਸੇ ਹੋਰ ਕਿਸੇ ਮਜ਼ਹਬ ਦਾ ਕੋਈ ਅੰਗ ਨਹੀਂ। ਸਿੱਖ ਧਰਮ ਇੱਕ ਵੱਖਰਾ ਅਤੇ ਸੁਤੰਤਰ ਧਰਮ ਹੈ, ਅਤੇ ਨਾਲ ਇਸ ਦੀ ਵਿਲੱਖਣਤਾ ਇਹ ਵੀ ਹੈ, ਇਹ ਸਾਰੇ ਵਿਸ਼ਵ ਦਾ ਸਾਂਝਾ ਵੀ ਹੈ। ਕੋਈ ਹਿੰਦੂ, ਕੋਈ ਮੁਸਲਮਾਨ ਇਸ ਧਰਮ ਨੂੰ ਅਪਣਾ ਸਕਦਾ ਹੈ। ਕਿਉਂਕਿ ਸਿੱਖ ਧਰਮ ਦੇ ਜਿਹੜੇ ਤਿੰਨ ਬੁਨਿਆਦੀ ਅਸੂਲ ਹਨ ਔਰ ਉਹ ਮਨੁੱਖਤਾ ਦੇ ਇੰਨੇ ਨੇੜੇ ਹਨ, ਬਿਨਾਂ ਕਿਸੇ ਜਾਤ ਪਾਤ ਮਜ਼ਹਬ ਕਿਸੇ ਵੀ ਵਿਤਕਰੇ ਨੂੰ ਲਾਂਭੇ ਰੱਖ ਕੇ ਗੁਰੂ ਮਹਾਰਾਜ ਨੇ ਉਹ ਅਸੂਲ ਨਿਸ਼ਚਿਤ ਕੀਤੇ ਹਨ। ਜਿੱਥੋਂ ਤੱਕ ਧਰਮ ਦੀ ਕਿਰਤ ਦਾ ਸੰਬੰਧ ਹੈ, ਧਰਮ ਦੀ ਕਿਰਤ ਉਸਨੂੰ ਆਖਿਆ ਜਾਂਦਾ ਹੈ ਜੋ ਹੱਕ ਹਲਾਲ ਦੀ ਕਮਾਈ ਹੋਵੇ। ਧਰਮ ਦੀ ਕਿਰਤ ਉਹ ਹੈ ਜਿਸ ਦੇ ਵਿੱਚ ਝੂਠ ਨਾ ਬੋਲਿਆ ਜਾਵੇ, ਘੱਟ ਨਾ ਤੋਲਿਆ ਜਾਵੇ, ਕਿਸੇ ਦਾ ਹੱਕ ਨਾ ਮਾਰਿਆ ਜਾਵੇ, ਕਿਸੇ ਦਾ ਦਿਲ ਵੀ ਨਾ ਦੁਖਾਇਆ ਜਾਵੇ। ਉਸ ਕਿਰਤ ਨੂੰ ਧਰਮ ਦੀ ਕਿਰਤ ਆਖਿਆ ਜਾਂਦਾ ਹੈ। ਹੁਣ ਉਹ ਧਰਮ ਦੀ ਕਿਰਤ ਹੱਕ ਹਲਾਲ ਦੀ ਕਮਾਈ, ਜਿਹਨੂੰ ਆਪਾਂ ਦਸਾਂ ਨੌਵਾਂ ਦੀ ਕਿਰਤ ਕਹਿ ਸਕਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਨੇ ਐਸਾ ਸੁਨਹਿਰੀ ਅਸੂਲ ਸਾਨੂੰ ਬਖਸ਼ਿਸ਼ ਕੀਤਾ ਹੈ, ਚਾਹੇ ਕੋਈ ਕਿਸੇ ਧਰਮ ਨਾਲ ਜੁੜਿਆ ਹੋਇਆ ਹੈ, ਕਿਸੇ ਮਜ਼ਹਬ ਨਾਲ ਜੁੜਿਆ ਹੋਇਆ ਹੈ, ਔਰ ਉਹ ਵੀ ਇਸ ਅਸੂਲ ਨੂੰ ਅਪਣਾ ਸਕਦਾ। ਧਰਮ ਦੀ ਕਿਰਤ ਕਰਨਾ ਕੇਵਲ ਸਿੱਖਾਂ ਲਈ ਹੀ ਜ਼ਰੂਰੀ ਨਹੀਂ, ਹਰ ਧਰਮੀ ਪੁਰਖ ਲਈ, ਚਾਹੇ ਕੋਈ ਹਿੰਦੂ, ਮੁਸਲਮਾਨ, ਜੈਨੀ, ਬੋਧੀ, ਈਸਾਈ ਕੋਈ ਵੀ ਹੋਵੇ, ਉਹਦੇ ਲਈ ਉਨਾ ਹੀ ਇਹ ਸੰਬੰਧ ਰੱਖਦਾ ਹੈ ਜਿੰਨਾ ਕਿ ਕਿਸੇ ਗੁਰਸਿੱਖ ਦੇ ਲਈ, ਕਿਉਂਕਿ ਸਿੱਖ ਧਰਮ ਸਾਂਝਾ ਧਰਮ ਹੈ, ਮਨੁੱਖਤਾ ਦਾ ਧਰਮ ਹੈ। ਧਰਮ ਦੀ ਕਿਰਤ ਕਿਸੇ ਲਈ ਵੀ ਮਾੜੀ ਨਹੀਂ। ਦੂਸਰੇ ਨੰਬਰ 'ਤੇ ਸਤਿਗੁਰੂ ਨੇ ਆਖਿਆ ਨਾਮ ਜਪਣਾ। ਹਿੰਦੂ ਧਰਮ ਕਹਿੰਦਾ ਹੈ ਤੁਸੀਂ ਗਾਇਤਰੀ ਮੰਤਰ ਜਪੋ ਜਾਂ ਰਾਮ ਰਾਮ ਜਪੋ, ਪਰ ਸਤਿਗੁਰੂ ਨੇ ਕਿਸੇ ਵਿਸ਼ੇਸ਼ ਨਾਮ ਦੀ ਗੱਲ ਨਹੀਂ ਕੀਤੀ, ਕਿਉਂਕਿ ਸਿੱਖ ਧਰਮ ਸਾਂਝਾ ਧਰਮ ਸੀ। ਸਤਿਗੁਰੂ ਨੇ ਕੇਵਲ ਇੰਨਾ ਹੀ ਆਖਿਆ ਧਰਮ ਦੀ ਕਿਰਤ ਕਰਨੀ ਹੈ ਅਤੇ ਨਾਮ ਜਪਣਾ ਹੈ, ਅਤੇ ਨਾਮ ਜਿਸ ਨਾਮ ਦੇ ਨਾਲ ਕਿਸੇ ਦਾ ਵਿਸ਼ਵਾਸ ਜੁੜਿਆ ਹੋਇਆ ਹੈ, ਜਿਹੜਾ ਵੀ ਉਹਨੂੰ ਗੁਰੂ ਵੱਲੋਂ ਨਾਮ ਮਿਲਿਆ ਹੋਇਆ ਹੈ, ਉਹ ਨਾਮ ਕੋਈ ਵੀ ਹੋ ਸਕਦਾ ਹੈ, ਪਰ ਗੁਰੂ ਵੱਲੋਂ ਮਿਲਿਆ ਹੋਵੇ, ਉਸ ਨਾਮ ਦੀ ਕਮਾਈ ਕਰਨ ਦਾ ਆਦੇਸ਼ ਹੈ। ਹਿੰਦੂਆਂ ਦੇ ਲਈ ਰਾਮ ਰਾਮ ਵੀ ਪਰਮੇਸ਼ਰ ਦਾ ਨਾਮ ਹੈ, ਜਪਣ ਦੀ ਆਗਿਆ ਹੈ, ਅਤੇ ਮੁਸਲਮਾਨਾਂ ਦੇ ਲਈ ਉਹ ਖੁਦਾ ਅੱਲਾਹ ਦਾ ਨਾਮ ਜਪਦੇ ਨੇ, ਉਹਨਾਂ ਲਈ ਵੀ ਸਾਂਝਾ ਅਸੂਲ ਹੈ। ਨਾਮ ਬੇਅੰਤ ਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਹੈ, ਬਲਿਹਾਰੇ ਜਾਉਂ ਜੇਤੇ ਤੇਰੇ ਨਾਮ ਹੈ, ਹੇ ਅਕਾਲ ਪੁਰਖ ਵਾਹਿਗੁਰੂ, ਮੈਂ ਤੇਰੇ ਸਾਰੇ ਹੀ ਨਾਵਾਂ ਤੋਂ ਬਲਿਹਾਰ ਜਾਂਦਾ ਹਾਂ, ਕਿਉਂਕਿ ਪਰਮੇਸ਼ਰ ਦੇ ਨਾਮ ਨੇ, ਉਹ ਇੱਕ ਹੀ ਹੈ, ਨਾਮ ਉਹਦੇ ਬੇਅੰਤ ਨੇ, ਅਸੰਖ ਨਾਵ ਅਸੰਖ ਥਾਵ, ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਕੀਰਤਮ ਨਾਮ ਵਾਹਿਗੁਰੂ ਦੇ ਬੇਅੰਤ ਨੇ, ਇਸੇ ਲਈ ਸਤਿਗੁਰੂ ਕਹਿੰਦੇ ਨੇ ਅਸੀਂ ਸਾਰੇ ਹੀ ਨਾਵਾਂ ਦਾ ਸਤਿਕਾਰ ਕਰਦੇ ਹਾਂ। ਗੁਰਬਾਣੀ ਵਿੱਚ ਅਜਿਹਾ ਕੋਈ ਵੀ ਨਾਮ ਨਹੀਂ ਜਿਸ ਨੂੰ ਸਤਿਗੁਰੂ ਮਹਾਰਾਜ ਨੇ ਨਾਂ ਲਿਖਿਆ ਹੋਵੇ, ਚਾਹੇ ਕੋਈ ਹਿੰਦੂ ਧਰਮ ਦਾ ਸੀ, ਚਾਹੇ ਇਸਲਾਮ ਦਾ ਸੀ, ਸਤਿਗੁਰੂ ਨੇ ਸਾਰਿਆਂ ਦਾ ਸਤਿਕਾਰ ਕੀਤਾ। ਗੁਰਬਾਣੀ ਪੜ੍ਹੋ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਹੇ, ਸਰਬ ਸਾਂਝਾ ਉਪਦੇਸ਼ ਦਿੱਤਾ। ਜਿੱਥੋਂ ਤੱਕ ਨਾਮ ਜਪਣ ਦੀ ਗੱਲ ਹੈ, ਉੱਥੇ ਇੱਕ ਗੱਲ ਖਿਆਲ ਵਿੱਚ ਰੱਖਣੀ ਚਾਹੀਦੀ ਹੈ, ਮੁਸਲਮਾਨ ਜੋ ਉਸਨੂੰ ਨਾਮ ਜਪਣ ਦੀ ਆਗਿਆ ਉਹ ਜਪ ਸਕਦਾ, ਹਿੰਦੂ ਜਿਸਨੂੰ ਉਹਦਾ ਧਰਮ ਆਗਿਆ ਦਿੰਦਾ ਉਹ ਨਾਮ ਜਪ ਸਕਦਾ, ਪਰ ਗੁਰਸਿੱਖ ਦੇ ਲਈ ਜੋ ਗੁਰੂ ਦਾ ਹੁਕਮ ਹੈ ਉਹ ਨਾਮ ਜਪਣਾ ਚਾਹੀਦਾ। ਇਸ ਲਈ ਨਾਮ ਜਪਣ ਦੀ ਆਗਿਆ, ਪਰਮਾਤਮਾ ਦਾ ਨਾਮ ਜਪਣਾ, ਉਹ ਪਰਮਾਤਮਾ ਇੱਕ ਹੈ, ਚਾਹੇ ਕਿਸੇ ਨਾਮ ਦੁਆਰਾ ਵੀ ਉਸਨੂੰ ਯਾਦ ਕਰ ਲਿਆ ਜਾਵੇ ਕੋਈ ਮਾੜੀ ਗੱਲ ਨਹੀਂ। ਜੇ ਕੋਈ ਹਿੰਦੂ ਰਾਮ ਸ਼ਬਦ ਨਾਲ ਉਸਨੂੰ ਯਾਦ ਕਰੇ, ਮੁਸਲਮਾਨ ਅੱਲਾਹ ਦੇ ਨਾਮ ਨਾਲ ਯਾਦ ਕਰੇ, ਅਤੇ ਸਿੱਖ ਵਾਹਿਗੁਰੂ ਨਾਮ ਦੇ ਨਾਲ ਯਾਦ ਕਰੇ, ਕੋਈ ਬੁਰੀ ਗੱਲ ਨਹੀਂ। ਸਤਿਗੁਰੂ ਕਹਿੰਦੇ ਸਿਰਫ ਨਾਮ ਜਪਣਾ, ਇਸ ਲਈ ਇਹ ਵੀ ਇੱਕ ਸਾਂਝਾ ਮਨੁੱਖਤਾ ਦਾ ਅਸੂਲ ਬਣ ਗਿਆ। ਤੀਸਰੇ ਨੰਬਰ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੁਨਹਿਰੀ ਅਸੂਲ ਬਖਸ਼ਿਸ਼ ਕੀਤਾ ਹੈ, ਵੰਡ ਛਕਣਾ। ਕਾਲ ਖਾਏ ਕਿਸ ਹੱਥਾਂ ਹੁੰਦੇ, ਨਾਨਕ ਰਾਹੋ ਪਛਾਣਿਆ ਸੀ। ਇਹ ਵੀ ਗੁਰਸਿੱਖੀ ਦਾ ਅਸੂਲ ਹੈ। ਧਰਮ ਦੀ ਕਿਰਤ ਕਰਕੇ, ਘਾਲਣਾ ਕਰਕੇ ਸਤਿਗੁਰੂ ਕਹਿੰਦੇ ਕਿਸ ਹੱਥਾਂ ਹੁੰਦੇ, ਵੀ ਕੁਛ ਹੱਥੋਂ ਸਾਨੂੰ ਪੁੰਨ ਦਾਨ ਵੀ ਕਰਨਾ ਚਾਹੀਦਾ। ਕਮਾਈ ਦਾ ਦਸਵੰਧ ਅਤੇ ਸਮੇਂ ਦਾ ਦਸਵੰਧ ਗੁਰੂ ਨੂੰ ਦੇਣ ਦਾ ਹੁਕਮ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਵੰਡ ਛਕਣ ਦਾ ਸਾਨੂੰ ਅਸੂਲ ਬਖਸ਼ਿਆ ਹੈ, ਇਹਦੇ ਵਿੱਚ ਸਾਨੂੰ ਇਹ ਨਹੀਂ ਆਖਿਆ ਵੀ ਇਕੱਲੇ ਤੁਸੀਂ ਗੁਰਸਿੱਖ ਹੀ ਵੰਡ ਕੇ ਛਕ ਸਕਦੇ ਹੋ। ਇਹ ਗੁਰੂ ਨਾਨਕ ਸਾਹਿਬ ਦਾ ਘਰ ਸਾਂਝਾ ਹੈ। ਜਿਹ ਦਰ ਆਵਤ ਜਾਤੇ ਉਹ ਹਟਕੈ ਨਾਹੀਂ ਕੋਏ, ਸੋ ਦਰ ਕੈਸੇ ਛੁੱਟੀਐ ਜੋ ਦਰ ਐਸਾ ਹੋਏ। ਇਹ ਗੁਰੂ ਨਾਨਕ ਸਾਹਿਬ ਦਾ ਦਰ ਹੈ, ਜਿੱਥੇ ਹਰ ਇਨਸਾਨ ਆ ਸਕਦਾ ਹੈ, ਕੇਵਲ ਸਿੱਖੀ ਨਹੀਂ, ਹਰ ਮਨੁੱਖ ਹਰ ਇਨਸਾਨ ਆ ਸਕਦਾ ਹੈ। ਸਿੱਖ ਧਰਮ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ, ਕਿਸੇ ਧਰਮ ਦਾ ਵਿਰੋਧੀ ਨਹੀਂ ਹੈ। ਪਰ ਇੱਕ ਗੱਲ ਯਾਦ ਰੱਖੋ, ਜਿਹੜਾ ਸਿੱਖ ਧਰਮ ਇਹ ਇੱਕ ਹੈ ਸੁਤੰਤਰ ਧਰਮ ਹੈ। ਜੇ ਅਸੀਂ ਇਹ ਕਹੀਏ ਵੀ ਇਹ ਕਿਸੇ ਧਰਮ ਦਾ ਅੰਗ ਹੈ ਜਾਂ ਕਿਸੇ ਧਰਮ ਦਾ ਫਿਰਕਾ ਹੈ, ਇਹ ਇੱਕ ਅਨਿਆਂ ਹੋਵੇਗਾ। ਸਿੱਖ ਧਰਮ ਮਨੁੱਖਤਾ ਦਾ ਧਰਮ ਹੈ, ਸਿੱਖ ਧਰਮ ਵਿਸ਼ਵ ਦਾ ਸਾਂਝਾ ਧਰਮ ਹੈ, ਔਰ ਇਸਦੇ ਅਸੂਲਾਂ ਨੂੰ, ਬੁਨਿਆਦੀ ਅਸੂਲਾਂ ਨੂੰ ਹਰ ਕੋਈ ਅਪਣਾ ਸਕਦਾ ਹੈ। ਦੂਜੇ ਧਰਮਾਂ ਦੇ ਅਸੂਲਾਂ ਨੂੰ ਉਸ ਧਰਮ ਦੇ ਪੈਰੋਕਾਰ ਹੀ ਅਪਣਾ ਸਕਦੇ ਨੇ, ਪਰ ਦੂਸਰੇ ਲੋਕ ਨਹੀਂ। ਸਿੱਖ ਧਰਮ ਐਸਾ ਇੱਕ ਧਰਮ ਹੈ ਜਿਸਦੇ ਅਸੂਲਾਂ ਨੂੰ ਹਰ ਕੋਈ ਅਪਣਾ ਸਕਦਾ। ਸਿੱਖ ਧਰਮ ਦੇ ਬੁਨਿਆਦੀ ਅਸੂਲ ਕਿਸੇ ਧਰਮ 'ਤੇ ਚੋਟ ਨਹੀਂ ਕਰਦੇ। ਧਰਮ ਦੀ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇਹ ਸਗਾਂ ਇੱਕ ਦੂਸਰੇ ਨੂੰ ਨੇੜੇ ਕਰਦੇ ਨੇ, ਆਪਸ ਵਿੱਚ ਸਾਨੂੰ ਇੱਕ ਥਾਂ 'ਤੇ ਮਿਲ ਬੈਠਣ ਦੀ ਪ੍ਰੇਰਣਾ ਕਰਦੇ ਨੇ। ਇਸੇ ਲਈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਗਤ ਅਤੇ ਪੰਗਤ ਦੀ ਮਰਿਆਦਾ ਸਾਨੂੰ ਬਖਸ਼ੀ ਵੰਡ ਛਕਣ ਦੇ ਵਾਸਤੇ। ਗੁਰਸਿੱਖਾ, ਜਦੋਂ ਤੂੰ ਗੁਰੂ ਕੇ ਲੰਗਰ ਵਿੱਚ ਬੈਠ ਕੇ ਛਕੇ, ਉਸ ਵੇਲੇ ਇਹ ਨਾ ਮਨ ਦੇ ਵਿੱਚ ਸੋਚੀ ਕਿ ਮੈਂ ਵੱਡਾ ਹਾਂ, ਦੂਸਰਾ ਛੋਟਾ ਹੈ। ਨਹੀਂ, ਰਾਣਾ ਰੰਕ ਬਰਾਬਰੀ, ਪੈਰੀ ਪਵਨਾ ਜਗ ਵਰਤਾਇਆ। ਸਤਿਗੁਰੂ ਨੇ ਆਖਿਆ ਇੱਥੇ ਰਾਣਾ ਵੀ ਅਤੇ ਰੰਕ ਵੀ, ਗਰੀਬ ਅਤੇ ਅਮੀਰ ਵੀ, ਗੁਰੂ ਘਰ ਦੇ ਵਿੱਚ ਸਾਰੇ ਇੱਕ ਬਰਾਬਰ ਨੇ। ਇੱਥੇ ਸ਼ੂਦਰ ਵੀ, ਇੱਥੇ ਬ੍ਰਾਹਮਣ ਵੀ, ਇੱਥੇ ਹਿੰਦੂ ਵੀ, ਇੱਥੇ ਮੁਸਲਮਾਨ ਵੀ, ਇੱਥੇ ਬੋਧੀ ਵੀ, ਇੱਥੇ ਕੋਈ ਜੈਨੀ ਵੀ, ਕੋਈ ਵੀ ਆ ਸਕਦਾ ਹੈ। ਸਤਿਗੁਰੂ ਦਾ ਹੁਕਮ ਹੈ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾਂ ਵਿਛਾਏ। ਇਹ ਸਤਿਗੁਰੂ ਦਾ ਹੁਕਮ ਹੈ। ਸਿੱਖ ਧਰਮ ਦੇ ਅਸੂਲ ਸਰਬ ਸਾਂਝੇ ਨੇ, ਇਸ ਲਈ ਇਹਨਾਂ ਅਸੂਲਾਂ ਨੂੰ ਹਰ ਕੋਈ ਅਪਣਾ ਸਕਦਾ ਹੈ। ਹਰ ਧਰਮੀ ਮਨੁੱਖ ਚਾਹੇ ਕਿਸੇ ਮਜ਼ਹਬ ਦੇ ਵਿੱਚ ਹੈ, ਕਿਸੇ ਧਰਮ ਦੇ ਵਿੱਚ ਹੈ, ਇਹਨਾਂ ਅਸੂਲਾਂ ਨੂੰ ਹਰ ਕੋਈ ਕਮਾ ਸਕਦਾ। ਇਹ ਐਸੇ ਸੁਨਹਿਰੀ ਅਸੂਲ ਨੇ ਅਤੇ ਮਨੁੱਖਤਾ ਨੂੰ ਇੱਕ ਦੂਸਰੇ ਦੇ ਨੇੜੇ ਕਰਦੇ ਨੇ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਸੋ ਆਪ ਸੰਗਤਾਂ ਧੰਨਤਾ ਯੋਗ ਹੋ ਜੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਕਰ ਰਹੇ ਹੋ ਅਤੇ ਇਸ ਦੇ ਨਾਲ ਨਾਲ ਗੁਰਬਾਣੀ ਦੀ ਵਿਚਾਰ ਨੂੰ ਸਰਵਣ ਕਰ ਰਹੇ ਹੋ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਾਂ ਕੀਤੀਆਂ। ਗੁਰਸਿੱਖਾ, ਤੂੰ ਪੰਗਤ ਵਿੱਚ ਆ ਕੇ ਇੱਕੋ ਥਾਂ ਬੈਠ ਕੇ ਲੰਗਰ ਛਕਣਾ ਹੈ ਅਤੇ ਫਿਰ ਗੁਰੂ ਦੀ ਸੰਗਤ ਵਿੱਚ ਆ ਕੇ ਤੂੰ ਇੱਕੋ ਹੀ ਥਾਂ 'ਤੇ ਬੈਠ ਕੇ ਸ਼ਬਦ ਦਾ ਲੰਗਰ ਛਕਣਾ ਹੈ, ਗੁਰਬਾਣੀ। ਇਸ ਲਈ ਕੋਈ ਵੀ ਗੁਰਸਿੱਖ ਮਾਈ ਭਾਈ ਆਵੇ, ਮਨੁੱਖਤਾ ਦਾ ਕੋਈ ਵੀ ਕਿਸੇ ਧਰਮ ਦਾ ਪੈਰੋਕਾਰ ਆਵੇ, ਉਹਨੂੰ ਗੁਰੂ ਕੇ ਲੰਗਰ ਵਿੱਚੋਂ, ਗੁਰੂ ਦੀ ਸੰਗਤ ਵਿੱਚੋਂ ਜਿਸਮਾਨੀ ਅਤੇ ਰੂਹਾਨੀ ਖੁਰਾਕ ਉਪਲਬਧ ਹੁੰਦੀ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਹਾਨ ਬਖਸ਼ਿਸ਼ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜਿਹੜੇ ਇਹਨਾਂ ਅਸੂਲਾਂ ਦੀ ਪਾਲਣਾ ਕਰਦੇ ਨੇ, ਧਰਮ ਦੀ ਕਿਰਤ ਕਰਕੇ, ਨਾਮ ਜਪ ਕੇ, ਵੰਡ ਕੇ ਛਕਦੇ ਹਨ ਅਤੇ ਉਹਨਾਂ 'ਤੇ ਗੁਰੂ ਦੀ ਰਹਿਮਤ ਹੁੰਦੀ ਹੈ। ਥੋੜ੍ਹੀ ਜਿਹੀ ਮੈਂ ਹੋਰ ਅੱਗੇ ਇਸ ਵਿਚਾਰ ਨੂੰ ਤੋਰਾਂ। ਠੀਕ ਹੈ, ਭਾਵੇਂ ਸਿੱਖ ਧਰਮ ਦੇ ਬੁਨਿਆਦੀ ਅਸੂਲ ਸਾਰੀ ਮਨੁੱਖਤਾ ਦੇ, ਸਾਰੇ ਵਿਸ਼ਵ ਦੇ ਸਾਂਝੇ ਨੇ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿੱਖ ਧਰਮ ਨੂੰ ਦੂਜਿਆਂ ਦੇ ਨਾਲੋਂ ਸੁਤੰਤਰ ਰੱਖਣ ਦੇ ਲਈ ਇਹਦੇ ਕੁਝ ਵੱਖਰੇ ਅਸੂਲ ਵੀ ਨਿਸ਼ਚਿਤ ਕਰ ਦਿੱਤੇ। ਬੁਨਿਆਦੀ ਅਸੂਲ ਤਾਂ ਸਾਰਿਆਂ ਲਈ ਸਾਂਝੇ ਨੇ, ਪਰ ਗੁਰਸਿੱਖ ਦੇ ਲਈ ਕੁਝ ਵਿਸ਼ੇਸ਼ ਵੀ ਗੁਰੂ ਮਹਾਰਾਜ ਨੇ ਅਸੂਲ ਨਿਸ਼ਚਿਤ ਕੀਤੇ।